ਸਮੈ ਅੰਮ੍ਰਿਤ ਗਿਆਨ ਹੈ ਨਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਧ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨ ਪਰਤਾਰ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੁਆ ਪ੍ਰਸਾਦ ਚੱਕਰ ਚਹਿਨ ਅਰ ਬਰਨ ਜਾਤ ਅਰ ਪਾਤ ਨਹਿਨ ਜਹੇ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਹੇ ਅਚਲ ਮੂਰਤ ਅਨਕਉ ਪ੍ਰਕਾਸ਼ ਅਮਿਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਹ ਸਾਹਣ ਗਣ ਜੈ ਤੇਰੇ ਭਵਨ ਮਹੀ ਪਸੁਰ ਨਾਰਿਆ ਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੋਇ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਤੇਰੇ ਭਵਨ ਮਹੀ ਪਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੋਇ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਪੁੱਤਰਾਂ ਦੇ ਦਾਨੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਥਿਤ ਹਨ ਸੰਗਤਾਂ ਨੂੰ ਸ਼ਾਸਤਰ ਵਿਦਿਆ ਦੁਆਰਾ ਤੇ ਬ੍ਰਹਮ ਵਿਦਿਆ ਦੁਆਰਾ ਨਿਹਾਲ ਕਰ ਰਹੇ ਹਨ ਸਤਿਗੁਰੂ ਜੀ ਦੇ ਚਰਨਾਂ ਵਿੱਚ ਕਾਂਸੀ ਰਾਮ ਨਾਮੇ ਕਾਂਸੀ ਦੇ ਵਿੱਚੋਂ ਇੱਕ ਪੰਡਿਤ ਆਇਆ ਹੈ ਉਸ ਨੇ ਆ ਕੇ ਹਜ਼ੂਰ ਦੇ ਪਾਸ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਪਹਿਲੇ ਸਰੂਪ ਵਿੱਚ ਪਹਿਲੇ ਸਰੂਪ ਤੋਂ ਲੈ ਕੇ ਨੌਵੇਂ ਸਰੂਪ ਤੱਕ ਸ਼ਾਂਤਮਈ ਢੰਗ ਦੇ ਨਾਲ ਬਖਸ਼ਿਸ਼ ਕੀਤੀ ਹੈ ਤੇ ਗੁਰਬਾਣੀ ਦੁਆਰਾ ਵੀ ਆਪ ਜੀ ਨੇ ਸ਼ਾਂਤ ਰਸ ਨੂੰ ਹੀ ਬਹੁਤਾ ਜ਼ਿਆਦਾ ਕਥਨ ਕੀਤਾ ਹੈ ਕੋਈ ਐਸਾ ਬਖਸ਼ਿਸ਼ ਕਰੋ ਕਿ ਜਿਸ ਦੁਆਰਾ ਵੀਰ ਰਸ ਜਾਗਰਤ ਹੋਵੇ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਉਸ ਕਾਂਸੀ ਰਾਮ ਨਾਮੇ ਪੰਡਿਤ ਦੀ ਬੇਨਤੀ ਨੂੰ ਸੁਣ ਕੇ ਕਿਹਾ ਕਿ ਗੁਰਮੁਖੋ ਜਿਸ ਤਰ੍ਹਾਂ ਅਸੀਂ ਪਹਿਲੇ ਸਰੂਪ ਵਿੱਚ ਅਕਾਲ ਪੁਰਖ ਦੇ ਸਨਮੁਖ ਜਪਜੀ ਸਾਹਿਬ ਉਚਾਰਿਆ ਹੈ ਇਸੇ ਤਰ੍ਹਾਂ ਹੀ ਅਕਾਲ ਪੁਰਖ ਦੇ ਸਨਮੁਖ ਇਹ ਸ੍ਰੀ ਜਾਪ ਸਾਹਿਬ ਉਚਾਰਨ ਕੀਤਾ ਹੈ ਸੋ ਸੁਣ ਕੇ ਉਸਨੇ ਬੇਨਤੀ ਕੀਤੀ ਜੀ ਆਪ ਅਰਥ ਸਮਝਾਵੋ ਸੱਚੇ ਪਾਤਸ਼ਾਹ ਨੇ ਉਸਦੀ ਬੇਨਤੀ ਨੂੰ ਪ੍ਰਵਾਨ ਕਰਕੇ ਪੰਜੇ ਪਿਆਰੇ ਅਤੇ ਪੰਜੇ ਮੁਕਤੇ ਤੇ ਭਾਈ ਮੋਹਰ ਸਿੰਘ ਜੀ ਲਿਖਾਰੀ ਇੱਕ ਸਿੱਖ ਇਹਨਾਂ ਨਾਲ ਹੋਰ ਸੀ ਇਹਨਾਂ ਬਾਰਾਂ ਸਿੰਘਾਂ ਦੇ ਸਮੇਤ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਸੰਗਤ ਦੇ ਵਿੱਚ ਉਸ ਕਾਂਸੀ ਰਾਮ ਨਾਮੇ ਪੰਡਿਤ ਦੀ ਬੇਨਤੀ ਸੁਣ ਕੇ ਅਰਥ ਆਰੰਭ ਕੀਤੇ ਹਨ ਸੋ ਸ੍ਰੀ ਜਾਪ ਸਾਹਿਬ ਜੀ ਦੇ ਅਰਥ ਆਨੰਦਪੁਰ ਸਾਹਿਬ ਵਿਖੇ ਹੋਏ ਹਨ ਬਾਕੀ ਸਾਰੇ ਅਰਥ ਸਤਿਗੁਰੂ ਸੱਚੇ ਪਾਤਸ਼ਾਹ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਜਾ ਕੇ ਸੰਗਤਾਂ ਨੂੰ ਸੁਣਾਏ ਹਨ ਬਾਬਾ ਮਨੀ ਸਿੰਘ ਸਾਹਿਬ ਜੀ ਆਦਿਕ ਗੁਰਸਿੱਖ ਜੋ ਨਾਲ ਸਨ ਉਹਨਾਂ ਨੂੰ ਨਾਲ ਰੱਖ ਕੇ 14 ਮਹੀਨੇ ਸਤਿਗੁਰੂ ਜੀ ਉੱਥੇ ਰਹੇ ਹਨ ਸ੍ਰੀ ਹਜ਼ੂਰ ਸਾਹਿਬ ਵਿਖੇ ਜੋ ਇਸ ਵੇਲੇ ਬਾਬਾ ਨਿਧਾਨ ਸਿੰਘ ਸਾਹਿਬ ਜੀ ਦੇ ਨਾਂ ਉੱਪਰ ਲੰਗਰ ਪ੍ਰਚਲਿਤ ਹੈ ਉਸ ਜਗ੍ਹਾ 'ਚ ਸਤਿਗੁਰੂ ਜੀ ਨੇ ਆਪਣਾ ਆਸਣ ਰੱਖਿਆ ਸੀ ਉੱਥੇ ਰਹਿ ਕੇ 14 ਮਹੀਨਿਆਂ ਦੇ ਵਿੱਚ ਦਸਮ ਦੀ ਬਾਣੀ ਦੇ ਅਰਥ ਪੜਾਏ ਹਨ ਆਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਰਥ ਦਮਦਮਾ ਸਾਹਿਬ ਵਿਖੇ ਸਾਬਕ ਕੀ ਤਲਵੰਡੀ ਗੁਰੂ ਕੀ ਕਾਂਸੀ ਵਿਖੇ ਸੋ ਸੱਚੇ ਪਾਤਸ਼ਾਹ ਜੀ ਨੇ 9 ਮਹੀਨੇ 9 ਦਿਨ 9 ਘੜੀਆਂ ਤੇ 9 ਪਲਾਂ ਵਿੱਚ 48 ਸਿੰਘਾਂ ਨੂੰ ਅਰਥ ਸੁਣਾਏ ਅਤੇ ਇੰਨੇ ਸਮੇਂ ਦੇ ਵਿੱਚ ਹੀ ਅੰਮ੍ਰਿਤਮਈ ਧੁਰ ਕੀ ਬਾਣੀ ਲਿਖਵਾਏ ਅੰਮ੍ਰਿਤ ਵੇਲੇ ਤੋਂ ਆਰੰਭ ਕਰਕੇ 12 ਵਜੇ ਤੱਕ ਬਾਣੀ ਲਿਖਵਾਇਆ ਕਰਦੇ ਆਪ ਜੀ ਤੇ 12 ਵਜੇ ਤੋਂ ਲੈ ਕੇ ਸ਼ਾਮ ਦੇ ਟਾਈਮ ਤੱਕ ਬਾਬਾ ਮਨੀ ਸਿੰਘ ਸਾਹਿਬ ਜੀ ਪਾਠ ਕਰਿਆ ਕਰਦੇ ਤੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਅਰਥ ਕਰਿਆ ਕਰਦੇ ਸਨ ਇਸ ਤਰ੍ਹਾਂ ਇੰਨੇ ਸਮੇਂ ਦੇ ਵਿੱਚ ਬਾਣੀ ਉਚਾਰ ਕੇ ਸੋ ਸੰਪੂਰਨਤਾ ਦੇ ਟਾਈਮ ਤੇ ਅੰਮ੍ਰਿਤਮਈ ਧੁਰਕੀ ਬਾਣ ਦਾ ਅਖੰਡ ਪਾਠ ਕਰਵਾ ਕੇ ਭੋਗ ਪਵਾਇਆ ਸੀ, ਉਸੇ ਸਥਾਨ ਦੇ ਉੱਪਰ ਹੀ ਧੁਰਕੀ ਬਾਣੀ ਵਿੱਚ ਨੌਵੇਂ ਪਾਤਸ਼ਾਹੀ ਬਾਣੀ ਦਰਜ ਕੀਤੀ। ਇਸ ਤਰ੍ਹਾਂ ਸੰਗਤ ਨਿਹਾਲ ਕੀਤਾ ਸੀ। ਸੋ ਇਸ ਦੇ ਵਿੱਚ ਜਾਪ ਸਾਹਿਬ ਦੇ ਵਿੱਚ ਸਾਰੀਆਂ ਹੀ ਭਾਸ਼ਾ ਆਉਣਗੀਆਂ, ਅਰਬੀ, ਫਾਰਸੀ, ਗੁਰਮੁਖੀ, ਸੋ ਇਸੇ ਤਰ੍ਹਾਂ ਹਿੰਦੀ ਆਦਿਕ ਵੀ, ਉਰਦੂ ਵੀ। ਸੋ ਇੱਕੇ ਥਾਂ ਹੀ ਸੱਚੇ ਪਾਤਸ਼ਾਹ ਜੀ ਨੇ ਸੋ ਇਕੱਤਰ ਕੀਤੀਆਂ ਹਨ। ਜਿਸ ਜਿਸ ਤਰੀਕੇ ਦੇ ਨਾਲ ਸਮੇਂ ਸਮੇਂ ਮੁਤਾਬਕ ਲੋੜ ਸਮਝੀ ਹੈ, ਉਸੇ ਤਰ੍ਹਾਂ ਸਤਿਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤੇ ਹਨ। ਉਸ ਦੀ ਬੇਨਤੀ ਸੁਣ ਕੇ ਪੰਡਿਤ ਦੀ ਸੰਗਤਾਂ ਦੇ ਨਿਹਾਲ ਕਰਨ ਵਾਸਤੇ ਇਹ ਕਥਾ ਅਨੰਦਪੁਰ ਸਾਹਿਬ ਵਿੱਚ ਆਰੰਭ ਚੋਜੀ ਪ੍ਰੀਤਮ ਜੀ ਨੇ ਕੀਤੀ ਸੀ। ਸੋ ਸਾਰੇ ਜਾਪ ਸਾਹਿਬ ਦੇ ਵਿੱਚ ਇਹ ਨਮਸਕਾਰਕ ਬਾਣੀ ਹੈ ਪਰਮੇਸ਼ਰ ਨੂੰ, ਵਾਹਿਗੁਰੂ ਅਕਾਲ ਪੁਰਖ ਨੂੰ, ਨਮੋ ਨਮਸਤ ਨਮੋਸਤ ਇਹ ਪਾਠ ਆਉਣਗੇ, ਸਾਰੇ ਨਮਸਕਾਰ ਦੇ ਵਾਚਕ ਜਨੈਕ ਹਨ। ਸੋ ਜਿੰਨਾ ਕੁ ਸਮਾਂ ਥਕਾ ਦੇ ਨਾਲ ਜਾਂ ਮੈਂ ਕਹਿ ਲਵਾਂ ਆਲਸ ਨੂੰ ਪਿਆਰ ਕੇ ਸੁਣਨ ਦੀ ਖੇਤਰ ਕਰੋਗੇ, ਆਪਾਂ ਉਹਨਾਂ ਕੁ ਸਮਾਂ ਲਾ ਲਵਾਂਗੇ। ਤੁਹਾਡਾ ਹੁਕਮ ਸੀ ਵਿਦਿਆਰਥੀਆਂ ਦਾ ਕਿ ਜਾਪ ਸਾਹਿਬ ਦੇ ਸਾਰੇ ਦੇ ਅਰਥ ਸੁਣਾਏ ਜਾਣ ਤਾਂ ਚੰਗਾ ਹੈ, ਵਿਸਤਾਰ ਸਾਹਿਬ ਤਾਂ ਬਹੁਤ ਟਾਈਮ ਲੱਗੇਗਾ। ਸੂਖਮ ਰੂਪ ਵਿੱਚ ਇੱਕ ਇੱਕ ਦੋ ਦੋ ਅਰਥ ਇੱਕ ਇੱਕ ਪੰਕਤੀ ਦੇ ਕਰੀ ਚੱਲਾਂਗੇ। ਸੱਚੇ ਪਾਤਸ਼ਾਹ ਕਿਰਪਾ ਕਰਨ ਸੰਪੂਰਨ ਤਾਂ ਹੋਵੇ। ਸੋ ਸੁਣੋ ਇਕਾਗਰਤਾ ਨਾਲ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਜੋ ਅਦਵੈਤ ਰੂਪ ਬ੍ਰਹਮ ਓਅੰਕਾਰ ਕਾਰਨ ਸੁਰੱਖਿਆ ਕਰਨ ਵਾਲਾ, ਇੱਕ ਜੋ ਜਾਤੀ ਵਿਜਾਤੀ ਸਰਗਤ ਭੇਦ ਰਹਿਤ ਹੈ। ਜਾਤੀ ਜਿਵੇਂ ਆਪਾਂ ਮਨੁੱਖ ਇੱਕ ਜਾਤੀ ਇਹ ਤੋਂ ਵੀ ਉਹ ਰਹਿਤ ਹੈ, ਤੇ ਵਿਜਾਤੀ ਜੋ ਪਸ਼ੂ ਹਨ ਦੂਜੀ ਜਾਤ ਦੇ ਉਹਨਾਂ ਵਿੱਚੋਂ ਵੀ ਉਹ ਕਿਸੇ ਵਿੱਚੋਂ ਨਹੀਂ, ਤੇ ਸੁਰਗਤ ਭੇਦ ਆਪਣੇ ਆਪ ਵਿੱਚ ਫਰਕ ਹੋਣਾ। ਜਿਵੇਂ ਦਰਖਤ ਹੈ ਉਹਦਾ ਮੁੱਢ ਮੋਟਾ ਹੈ, ਟਹਿਣੇ ਪਤਲੇ ਆ, ਟਹਿਣੀਆਂ ਉਦੋਂ ਪਤਲੀਆਂ, ਪੱਤਰੇ ਹੋਰ ਤਰ੍ਹਾਂ ਦੇ ਹੈ, ਉਹਨੂੰ ਆਪਣੇ ਆਪ ਵਿੱਚ ਜਿਹਦੇ ਫਰਕ ਹੋਵੇ ਉਹਨੂੰ ਸੁਰਗਤ ਭੇਦ ਕਹੀਦਾ। ਇਹਨਾਂ ਤਿੰਨਾਂ ਤੋਂ ਜਿਹੜਾ ਰਹਿਤ ਹੈ ਐਸਾ ਹੈ ਪਰਮੇਸ਼ਰ, ਓਅੰਕਾਰ ਮੰਗਲ ਰੂਪ ਹੈ, ਓਅੰਕਾਰ ਉਚਾਰਨ ਵਿੱਚ ਰੱਖਿਆ ਕਰਨ ਵਾਲਾ ਹੈ, ਐਸਾ ਜਿਹੜਾ ਇੱਕ ਓਅੰਕਾਰ ਇਹ ਬੀਜ ਮੰਤਰ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 523 ਵੇਰਾਂ ਇਹ ਮੰਤਰ ਆਉਂਦਾ ਹੈ। ਸੋ ਜਿਹੜਾ ਏਕ ਹੈ ਉਹ ਸਤਿਗੁਰੂ ਜੀ ਨੇ ਅੰਗ ਵਿੱਚ ਲਾਇਆ ਹੈ, ਅੱਖਰਾਂ ਵਿੱਚ ਨਹੀਂ। ਈੜੀ ਨੂੰ ਸਿਹਾਰੀ ਲਾ ਕੇ ਕੱਤਾ ਇੱਕ ਨਹੀਂ ਕਿਹਾ, ਏਕਾ ਜਿਵੇਂ ਏਕਾ ਦੂਆ ਤੀਆ ਹੁੰਦਾ ਹੈ, ਇਸ ਤਰ੍ਹਾਂ ਅੰਗ ਲਾ ਕੇ ਏਕਾ ਕਿਹਾ। ਇਸ ਦਾ ਕਾਰਨ ਹੈ, ਸੋ 63 ਪ੍ਰਕਾਰ ਦਾ ਭੇਦ ਸੀ, ਉਸ ਨੂੰ ਦੂਰ ਕਰਨ ਵਾਸਤੇ ਸਤਿਗੁਰੂ ਜੀ ਨੇ ਏਕਾ ਲਾਇਆ। ਓਅੰਕਾਰ ਓਮ, ਸੋ ਓ ਨਮੋ ਓ ਨਾਮ, ਇਹ ਤਾੜ ਕੇ ਪਾਕਿਸਤਾਨ ਵੇਦਾਂ ਦੇ ਮੁਤਾਬਕ ਕੋਈ ਕਹਿੰਦਾ ਸੀ ਆਹ ਜਾਪ ਚੰਗਾ, ਕੋਈ ਕਹਿੰਦਾ ਸੀ ਆਹ ਜਾਪ ਚੰਗਾ। ਸਤਿਗੁਰੂ ਜੀ ਨੇ ਸਾਰੇ ਭੁਲੇਖੇ ਦੂਰ ਕਰਨ ਵਾਸਤੇ ਏਕਾ ਲਾ ਕੇ ਕਹਿ ਦਿੱਤਾ ਕਿ ਓਅੰਕਾਰ ਭਾਈ ਇੱਕੋ ਹੀ ਹੈ। ਇਸ ਤਰ੍ਹਾਂ ਸੱਚੇ ਪਾਤਸ਼ਾਹ ਨੇ ਏਕਾ ਲਾ ਕੇ ਭਰਮ ਦੂਰ ਕੀਤਾ ਹੈ, ਓਅੰਕਾਰ ਮੰਗਲ ਰੂਪ ਹੈ, ਤੇ ਸਤਿਗੁਰ ਸੱਤ ਸੱਤਾ ਮਾਤਰ ਹੈ, ਸੱਤ ਸਦਾ ਰਹਿਣ ਵਾਲਾ ਹੈ, ਤੇ ਗੋ ਸਿਵ ਸੰਗਤਾਂ ਦੇ ਮੁਤਾਬਕ ਨਾਮ ਹੈ ਅਗਿਆਨ ਦਾ। ਸ਼ਾਮ ਦੀਆਂ ਰਿਚਾਂ ਮੁਤਾਬਕ ਹੈ ਰੂਹ ਨਾਮ ਪ੍ਰਕਾਸ਼ ਦਾ, ਗੋ ਅਗਿਆਨ ਦੇ ਹਨੇਰੇ ਨੂੰ ਮੇਟ ਕਰਕੇ ਰੂਹ ਜਿਹੜਾ ਪ੍ਰਕਾਸ਼ ਕਰਨ ਵਾਲਾ ਹੈ ਉਹਦਾ ਨਾਮ ਹੁੰਦਾ ਗੁਰ ਜਾਂ ਗੁਰੂ। ਇਹ ਗਿਰ ਧੰਤੂ ਤੋਂ ਬਣਿਆ ਹੈ, ਗਿਰ ਨਾਮ ਹੈ ਪਹਾੜ ਦਾ, ਪਰਮੇਸ਼ਰ ਪਹਾੜ ਦੀ ਤਰ੍ਹਾਂ ਹੈ। ਤੂੰ ਮੇਰੋ ਮੇਰ ਪ੍ਰਭ ਸਵਾਮੀ, ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀ ਨੀ ਹਰ ਮੇਰੀ। ਗਿਰ ਨਾਮ ਹੈ ਨਿਗਲਣ ਦਾ। ਸੋ ਜਿਵੇਂ ਸਤਿਗੁਰੂ ਜੀ ਨੇ ਬਚਨ ਕਹਿਣ ਕਾਮ ਕ੍ਰੋਧ ਮਾਰ ਕੱਢੇ ਤੁਧ ਸਾਹ ਪਰਿਵਾਰ ਹੈ, ਤਲਕ ਸ਼ਬਦ ਆਉਂਦੇ ਹਨ, ਨਿਗਲ ਜਾਣਾ ਸਿੱਖ ਦੇ ਹਿਰਦੇ ਵਿੱਚੋਂ ਵਿਕਾਰ ਨੂੰ ਭਾਵ ਕਰ ਦੇਣਾ, ਇਸ ਵਾਸਤੇ ਨਿਗਲਣ ਦਾ ਵੀ ਜਨਾਇਕ ਹੈ। ਤੇ ਗਿਰ ਨਾਮ ਹੈ ਗਿਰਾ ਬਾਣੀ ਨੂੰ ਕਹੀਦਾ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨਾ, ਪ੍ਰਤੱਖ ਗੁਰੂ ਨੂੰ ਸਤਾਰੇ। ਸੋ ਇਸ ਤਰ੍ਹਾਂ ਅਰਥ ਇਸ ਦੇ ਹਨ, ਅਗਿਆਨ ਦੇ ਹਨੇਰੇ ਨੂੰ ਚੱਕ ਕੇ ਦੂਰ ਕਰਕੇ ਰੂਪ ਪ੍ਰਕਾਸ਼ ਕਰਨ ਵਾਲਾ ਉਸ ਨੂੰ ਕਹੀਦਾ ਸਤਿਗੁਰੂ। ਅੱਜ ਕੱਲ੍ਹ ਵੀ ਭਾਵੇਂ ਬਹੁਤ ਬਣੇਗਾ ਫਿਰਦੇ ਬਣਾਉਤੀ, ਪਰ ਪੂਰਨ ਗੁਰੂ ਵਰਗਾ ਕੋਈ ਨਾ ਸੀ, ਨਾ ਹੈ ਤੇ ਨਾ ਆਉਣ ਵਾਲੇ ਸਮੇਂ ਵਿੱਚ ਹੋਵੇਗਾ। ਪ੍ਰਸਾਦ, ਪ੍ਰਸਾਦ ਨਾਮ ਹੈ ਕਿਰਪਾ ਦਾ, ਉਹ ਇੱਕ ਓਅੰਕਾਰ ਜਿਹੜਾ ਸਤਿਗੁਰੂ ਹੈ ਉਹਦੀ ਪ੍ਰਸਾਦ ਕਿਰਪਾ ਹੈ। ਪਰ ਵਿਸ਼ੇਸ਼ ਕਰਕੇ ਸਾਦ ਨਾਮ ਹੈ ਸਵਾਦ ਦਾ, ਅਜੇ ਹੁਣ ਪ੍ਰਸ਼ਾਦਾ ਸ਼ਾਇਦ ਕਹਿੰਦੇ ਦਾਲ ਵਾਲੀ ਸਵਾਦ ਬਣੀ ਹੈ, ਫਲਾਨੀ ਚੀਜ਼ ਬੜੀ ਸਵਾਦ ਹੈ, ਜਿਹੜਾ ਸਵਾਦਾਂ ਤੋਂ ਪਰੇ ਹੋਵੇ ਉਹਨੂੰ ਪ੍ਰਸਾਦ ਕਹੀਦਾ ਹੈ। ਪਰ ਵਿਸ਼ੇਸ਼ ਕਰਕੇ ਸਵਾਦਾਂ ਤੋਂ ਪਰੇ ਹੈ ਤੇ ਸਾਧ ਤੋਂ ਕੱਟਿਆ ਵੀ ਨਹੀਂ ਜਾਂਦਾ, ਪਰਮੇਸ਼ਰ ਕੱਟਣ ਤੋਂ ਵੀ ਰਹਿਤ ਹੈ। ਐਸਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਦੀ ਕਿਰਪਾ।
ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਸਰੋਮਣੀ ਹੈ ਸਾਰਿਆਂ ਤੋਂ ਸਿਰੋਮਣੀ, ਸੋ ਸ੍ਰੀ ਸੋਭਾ ਦੇ ਦੇਣ ਵਾਲਾ ਹੈ ਸਾਰਿਆਂ ਨੂੰ। ਸ੍ਰੀ ਨਾਮ ਹੈ ਲਕਸ਼ਮੀ ਦਾ, ਲਕਸ਼ਮੀ ਨੂੰ ਆਪਣੇ ਆਸਰੇ ਰੱਖਣ ਵਾਲਾ ਹੈ। ਵਾਹਿ ਵਾਹ ਨਾਮ ਹੈ ਆਸ਼ਚਰਜ ਦਾ, ਚੰਗੀ ਤੋਂ ਚੰਗੀ ਚੀਜ਼ ਨੂੰ ਵਾਹ ਚੀਜ਼ ਕਹੀਦਾ, ਵਾਹ ਤੋਂ ਪਰੇ ਚੰਗੀ ਚੀਜ਼ ਵਾਸਤੇ ਵਰਤੋਂ ਵਿਚ ਲਿਆਉਣ ਵਾਸਤੇ ਕੋਈ ਉਹ ਰੱਖਣ ਨਹੀਂ ਹੈ। ਤੇ ਗੁਰੂ ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਰੂਪ ਪ੍ਰਕਾਸ਼ ਕਰਨ ਵਾਲਾ ਉਹਨੂੰ ਗੁਰੂ ਕਹੀਦਾ। ਐਸਾ ਜਿਹੜਾ ਅਗਿਆਨ ਮੇਟ ਕੇ ਪ੍ਰਕਾਸ਼ ਕਰਨ ਵਾਲਾ ਵਾਹ ਆਸ਼ਚਰਜ ਸਰੂਪ, ਉਹਦਾ ਨਾਮ ਹੈ ਵਾਹਿਗੁਰੂ। ਸੋ ਵਾਸਦੇਵ ਦਾ ਜਾਪ ਸੀ ਸਤਯੁਗ ਵਿਚ, ਹਰ ਹਰ ਦਾ ਜਾਪ ਸੀ ਤ੍ਰੇਤੇ ਦੇ ਵਿਚ, ਗੋਬਿੰਦ ਦਾ ਜਾਪ ਸੀ ਦੁਆਪਰ ਵਿਚ, ਤੇ ਰਾਮ ਰਾਮ ਦਾ ਜਾਪ ਸੀ ਕਲਯੁਗ ਦੇ ਵਿਚ। ਇਹਨਾਂ ਚੌਹਾਂ ਮੰਤਰਾਂ ਨੂੰ ਇੱਕੇ ਥਾਂ ਇਕੱਠਿਆਂ ਕਰਨ ਵਾਸਤੇ ਜਿਹੜਾ ਮੁੱਢਲਾ ਅੱਖਰ ਸੀ ਜਿਹਨੂੰ ਬੀਜ ਰੂਪ ਕਹੀਦਾ, ਉਹ ਅੱਖਰ ਲੈ ਕਰਕੇ ਵਾਹਿਗੁਰੂ ਉਚਾਰਨ ਕੀਤਾ। ਇੱਕੇ ਵੇਲਾ ਉਚਾਰਨ ਦੇ ਨਾਲ ਚੌਹ ਯੁੱਗਾਂ ਦੇ ਮੰਤਰਾਂ ਦਾ ਜਾਪ, ਐਸੀ ਮਹਾਨਤਾ ਵਾਹਿਗੁਰੂ। ਗੁਰਮੰਤਰ ਹੈ ਜਪ ਹਉਮੈ ਖੋਈ, ਹਉਮੈ ਦੀਰਘ ਰੋਗ ਹੈ ਦਾਰੂ ਕੀ ਇਸ ਮਾਹੇ, ਕਿਰਪਾ ਕਰੇ ਜੀ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਵਾਹਿਗੁਰੂ ਗੁਰ ਸ਼ਬਦ ਮੰਤਰ ਹੈ, ਐਸਾ ਪਵਿੱਤਰ ਜਿਹੜਾ ਸ਼ਬਦ ਹੈ ਇਹ ਵਾਹਿਗੁਰੂ ਕਹਿੰਦੇ ਜੀ ਕੀ ਫਤਿਹ, ਉਸ ਪਰਮੇਸ਼ਰ ਜੀ ਜੀ ਤੇ ਕੀ ਜੀ ਉਹਦੀ ਫਤਿਹ ਹੈ ਵਾਹਿਗੁਰੂ ਦੀ। ਜਿਹੜਾ ਸ੍ਰੀ ਸੋਭਾ ਦੇ ਦੇਣ ਵਾਲੇ ਗੁਰੂ ਪਰਮੇਸ਼ਰ ਨੂੰ ਜੀਵ ਜਪੇਗਾ ਉਹਦੀ ਵੀ ਹਮੇਸ਼ਾ ਫਤਿਹ ਹੋਵੇਗੀ।
ਜਾਪ,
ਜਾਪ ਨਾਮ ਹੈ ਭਾਈ ਬਾਣੀ ਦਾ, ਜਿਵੇਂ ਜਾਪ ਨਾਮ ਹੈ ਜਪ ਜੀ ਸਾਹਿਬ ਦਾ, ਸੋ ਇਹਦਾ ਨਾਮ ਰੱਖਿਆ ਜਾਪ। ਤੇ ਜਾਪ ਨਾਮ ਹੁੰਦਾ ਗਿਆਨ ਦਾ, ਸੋ ਗਿਆਨ ਦੇ ਦੇਣ ਵਾਲੀ ਹੈ। ਜਾਪ ਨਾਮ ਹੈ ਜਾਣਨ ਦਾ, ਸਾਰਿਆਂ ਨੂੰ ਜਾਣ, ਸਾਰਿਆਂ ਦੇ ਜਾਣਨੇ ਯੋਗ ਹੈ। ਤੇ ਜਾਪ ਜਪਣੇ ਯੋਗ ਹੈ, ਇਹ ਜਾਪ ਰੂਪ ਹੈ ਆਪ ਹੀ। ਇਹਨੂੰ ਆਨਵੇ ਕਰ ਲਈਏ, ਆਨਵੇ ਹੁੰਦਾ ਅੱਖਰਾਂ ਨੂੰ ਗਾਂਹ ਪਿਛਾਂ ਕਰਨ ਨੂੰ ਆਨਵੇ ਕਹੀਦਾ ਹੈ। ਜੱਜਾ ਅਗਲੇ ਪਾਸੇ ਦੇ ਪੱਪਾ ਪਿਛਲੇ ਪਾਸੇ ਲਾ ਲਈ ਪਾਰ ਬਣ ਜਾਵੇਗਾ ਪੁੱਜਾ। ਜਿਹੜਾ ਭਾਈ ਇਸ ਬਾਣੀ ਦਾ ਜਾਪ ਕਰੇਗਾ ਉਹ ਜੀਵ ਦੀ ਆਤਮਾ ਪਰਮੇਸ਼ਰ ਦੇ ਚਾ ਪੁੱਜ ਪੁੱਜ ਪੁੱਜਾ ਪੁੱਜ ਜਾਵੇਗੀ।
ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ,
ਸ੍ਰੀ ਇੱਕ ਮੁੱਖ ਵਾਕ ਹੁੰਦੇ, ਇੱਕ ਗੌਣ ਵਾਕ ਹੁੰਦੇ ਹੈ। ਇਹ ਸ੍ਰੀ ਸੁਭਾਵਮਾਨ ਮੁੱਖ ਤੋਂ ਵਾਕ ਉੱਚਰ ਹੋਏ ਬਚਨ ਹੈ। ਤੇ ਪਾਪ ਸਾਹੀ, ਪਾਪ ਨਾਮ ਹੈ ਤਖ਼ਤ ਦਾ ਤੇ ਸ਼ਾਹੀ ਨਾਮ ਹੈ ਮਾਲਕੀ ਦਾ। ਜਿਹੜਾ ਤਖ਼ਤ ਦਾ ਮਾਲਕ ਹੋਵੇ ਉਹਨੂੰ ਪਾਤਸ਼ਾਹ ਕਹੀਦਾ, ਤੇ ਬਾਦਸ਼ਾਹ ਹੁੰਦਾ ਜਿਹੜਾ ਝਗੜੇ ਕਰਨ ਵਾਲਾ ਹੋਵੇ। ਸੋ ਇਹ ਪਾਤਸ਼ਾਹ ਪੱਤੇ ਨਾਲ ਹੈ, ਸਰੂਪ ਰੂਪੀ ਤਖ਼ਤ ਦੇ ਜਿਹੜੇ ਸ਼ਾਹ ਮਾਲਕ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਸਵੇਂ ਪਾਤਸ਼ਾਹ, ਉਹ ਉਚਾਰ ਰਹੇ ਹਨ
ਛਪਾ ਛੰਦ।
ਛਪਾ ਛੰਦ ਛੇ ਛੇ ਪੰਕਤੀਆਂ ਵਾਲਾ ਜਿਹੜਾ ਛੰਦ ਹੋਵੇ ਉਹਨੂੰ ਛਪਾ ਛੰਦ ਕਹੀਦਾ ਹੈ। ਤੋਏ ਪ੍ਰਸਾਦ, ਤੋਏ ਤੇਰੀ ਪ੍ਰਸਾਦ ਕਿਰਪਾ ਕਰਕੇ ਅਕਾਲ ਪੁਰਖ ਪਰਮੇਸ਼ਰ ਅਸੀਂ ਉਚਾਰਦੇ ਹਾਂ।
ਚੱਕਰ ਚਿਹਨ ਅਰ ਬਰਨ
ਜਾਤ, ਉਹ ਪਰਮੇਸ਼ਰ ਕੈਸਾ ਕਹਿੰਦੇ ਚੱਕਰ ਚਿਹਨ ਅਰ ਬਰਨ ਜਾਤ, ਉਹਦੇ ਵਿਚ ਨਾ ਤਾਂ ਕੋਈ ਚੱਕਰ ਹੈ, ਜਿਵੇਂ ਭਿਰਗੂ ਵਾਲਕ ਦੇ ਚੱਕਰ ਹੁੰਦੇ ਹੈ ਮੱਥੇ ਤੇ ਲਾਉਂਦੇ ਟਿੱਕੇ ਜੇ ਬਣਾ ਬਣਾ, ਇਸ ਤਰ੍ਹਾਂ ਦਾ ਕੋਈ ਚੱਕਰ ਵੀ ਨਹੀਂ। ਤੇ ਚਿਹਨ ਰੁਦਰਾਖੀ ਮਾਲਾ ਆਦਿਕ, ਕੰਠੀ ਮਾਲਾ ਆਦਿਕ, ਇਹ ਵੀ ਕੋਈ ਨਹੀਂ। ਅਰ ਬਹੜ ਤੇ ਬਰਨ ਰੰਗ ਵੀ ਕੋਈ ਨਹੀਂ ਹੈ। ਤੇ ਬਰਨ ਨਾਮ ਦਾ ਕਥਨ ਕਰਨ ਦਾ, ਉਹ ਕਥਨ ਵੀ ਨਹੀਂ ਕੀਤਾ ਜਾ ਸਕਦਾ। ਤੇ ਬਰਨ ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਕਿਉਂ ਵਰਨਾ ਕੋ ਸਾਂਝਾ, ਜਿਵੇਂ ਬਰਨ ਬਣਿਆ ਹੋਇਆ ਇਹਨਾਂ ਵਰਨਾਂ ਵਿੱਚੋਂ ਵੀ ਕੋਈ ਨਹੀਂ ਹੈ। ਕਥਨ ਨਹੀਂ ਕੀਤਾ ਜਾ ਸਕਦਾ, ਵਰਨ ਉਹਦਾ ਰੰਗ ਵੀ ਕੋਈ ਨਹੀਂ ਹੈ, ਤੇ ਵਰਨਣ ਵੀ ਕੀਤਾ ਜਾ ਸਕਦਾ।
ਜਾਤ,
ਉਹਦੀ ਜਾਤੀ ਵੀ ਕੋਈ ਨਹੀਂ ਹੈ, ਜਿਵੇਂ ਕੋਈ ਹਰੀ ਜਾਨ ਹੈ, ਕੋਈ ਜੱਟ ਹੈ, ਕੋਈ ਜਲਾਹਾ ਹੈ, ਇਸ ਤਰ੍ਹਾਂ ਉਹਦੀ ਕੋਈ ਜਾਤੀ ਵੀ ਨਹੀਂ ਹੈ। ਤੇ ਜਾਤ ਨਾ ਹੁੰਦਾ ਜੰਮਣ ਦਾ, ਉਹ ਜੰਮਦਾ ਵੀ ਨਹੀਂ ਹੈ।
ਹਰ ਪਾਤ ਨਹਿਨ ਜਿਹੇ,
ਹਰ ਬਹੁੜ ਉਹਦੀ ਪਾਤ ਪੰਕਤੀ ਵੀ ਕੋਈ ਨਹੀਂ, ਸ਼੍ਰੇਣੀ ਵੀ ਕੋਈ ਨਹੀਂ ਹੈ, ਜਿਹ ਜਿਸ ਪਰਮੇਸ਼ਰ ਦੀ ਨਹਿਰ ਨਹੀਂ।
ਰੂਪ
ਜਾਤ ਜੰਮਦਾ ਨਹੀਂ, ਤੇ ਪਾਤ ਪਤਨ ਨਾ ਉਹਦਾ ਨਾਸ ਦਾ, ਉਹ ਨਾ ਨਾਸ ਹੁੰਦਾ ਹੈ ਤੇ ਨਾ ਪਾ। ਸੋ ਜਾਤ ਜੰਮਦਾ ਹੈ, ਜੰਮਣ ਮਨ ਤੋਂ ਰਹਿ ਤਾਂ ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ ਉਹ ਅਵਿਨਾਸੀ ਪੁਰਖ ਹੈ, ਸਭ ਮੈਂ ਰਹਿ ਸਮਾਏ।
ਰੂਪ ਰੰਗ ਅਰ ਰੇਖ ਭੇਖ,
ਰੂਪ ਉਹਦਾ ਆਕਾਰ ਵੀ ਕੋਈ ਨਹੀਂ ਹੈ, ਨਾਰ ਨਾ ਪੁਰਖ ਨਾ ਪੰਖ ਨੂੰ ਸਾਚੋ ਚਤੁਰ ਸਰੂਪ, ਆਕਾਰਾਂ ਤੋਂ ਵੀ ਰਹਿਤ ਹੈ। ਅਰ ਬਹੁੜੋ ਰੇਖਾ ਮੱਛ ਕੱਛ, ਉਹਦੇ ਕੋਈ ਰੇਖਾ ਵੀ ਨਹੀਂ, ਕਈਆਂ ਦੇ ਚੱਕਰ ਹੁੰਦੇ ਆ ਪੋਟਿਆਂ ਤੇ ਕਈਆਂ ਦੇ ਸੰਖ ਹੁੰਦੇ ਆ, ਇਹ ਰੇਖਾ ਵੀ ਉਹਦੇ ਕੋਈ ਨਹੀਂ ਹੈ। ਤੇ ਮੈਂ ਭੇਖ ਲਿਬਾਸ ਵੀ ਕੋਈ ਨਹੀਂ ਕਿਸੇ ਪ੍ਰਕਾਰ ਦਾ ਵਿਸ਼ੇਸ਼
ਕੋਈ ਕਹ ਨਾ ਸਕਤ ਕਹੇ
ਕੋਈ ਕਹਿ ਨਹੀਂ ਸਕਦਾ ਤਿਸ ਪਰਮੇਸ਼ਰ ਦੇ ਤਾਈ
ਅਚਲ ਮੂਰਤ ਅਨਭਉ ਪ੍ਰਕਾਸ਼
ਜੇ ਇੱਥੋਂ ਤੱਕ ਮਾਰੇ ਨੇ ਪੰਕਤੀਆਂ ਚਾਰੀਆਂ ਤੋਂ ਕਾਂਸੀ ਰਾਮ ਬੋਲ ਪਿਆ ਕਹਿਣਗਾ ਸੱਚੇ ਪਾਤਸ਼ਾਹ ਫਿਰ ਉਹ ਕੁੱਝ ਵੀ ਨਹੀਂ ਹੋਣਾ ਗਾ ਅਕਾਲ ਪੁਰਖ ਜਿਹੜਾ ਮਹਾਰਾਜ ਕਹਿੰਦੇ ਨੇ ਭਾਈ ਸੁਣੋ
ਅਚਲ ਮੂਰਤ ਅਨਭਉ ਪ੍ਰਕਾਸ਼
ਅਚਲ ਮੂਰਤ ਮੂਰਤ ਨਾ ਦਾ ਸਰੂਪ ਦਾ ਉਹਦਾ ਸਰੂਪ ਅਚਲ ਦੋ ਵੋਟਾਂ ਘੱਟ ਜਾਣ ਤੇ ਡਿੱਗਦਾ ਨਹੀਂ ਦੋ ਵੋਟਾਂ ਵੱਧ ਪੈ ਜਾਣ ਤੇ ਸਿਹਰੇ ਨਹੀਂ ਪੈਂਦੇ ਉਹ ਚਲਾਏ ਮਾਨਗੀ ਤੋਂ ਰਹਿਤ ਹੈ ਐਸਾ ਸਰੂਪ ਹੈ ਉਸਦਾ
ਅਨਭਉ ਪ੍ਰਕਾਸ਼
ਅਨਭਉ ਸੁੱਤੇ ਸਿੱਧ ਪ੍ਰਕਾਸ਼ ਹੈ ਪਰਤਾ ਪ੍ਰਕਾਸ਼ ਨਹੀਂ ਆਪਣੇ ਆਪ ਤੋਂ ਪ੍ਰਕਾਸ਼ ਹੈ ਪਰਤਾ ਪ੍ਰਕਾਸ਼ ਜਿਹੜਾ ਬਗਾਨਿਆਂ ਤੋਂ ਪ੍ਰਕਾਸ਼ ਹੋਣਾ ਆ ਬਿਜਲੀ ਬਗਾਨਿਆਂ ਤੋਂ ਪ੍ਰਕਾਸ਼ ਹੈ ਚੱਕੀ ਦੇ ਪੁੜਗੇ ਬਣਾ ਕੇ ਜਾਂ ਪਾਣੀ ਚੋਂ ਕੱਢ ਕੇ ਪ੍ਰਕਾਸ਼ ਕੀਤੀ ਹੈ ਪਾਣੀ ਸੁੱਕ ਜੇ ਤਾਂ ਵੀ ਬੰਦ ਤਾਰ ਟੁੱਟ ਜੇ ਕੋਈ ਤਾਂ ਵੀ ਬੰਦ ਪਰਤਾ ਪ੍ਰਕਾਸ਼ 6 ਜੋਤੀ ਮੰਨੇ ਹੈ ਉਹ ਚੰਦਰਮਾ ਸੂਰਜ ਤਾਰੇ ਬਿਜਲੀ ਬੁੱਧ ਤੇ ਅਗਨੀ ਇਹ ਤਾਰ ਕਿਹੜੇ 6 ਜੋਤੀ ਮੰਨੇ ਹੈ ਇਹ ਪਰਤਾ ਪ੍ਰਕਾਸ਼ ਹੈ ਪਿੱਛੋਂ ਪ੍ਰਕਾਸ਼ ਇਹਨਾਂ ਵਿੱਚ ਆਵੇ ਤੇ ਹੁੰਦਾ ਸਵਿੱਚ ਨੱਪੀ ਹੈ ਬਿਜਲੀ ਜਗ ਰਹੀ ਹੈ ਸਵਿੱਚ ਬੰਦ ਕਰ ਦੇ ਬਿਜਲੀ ਬੰਦ ਹੋ ਜਾਵੇਗੀ ਜਾਂ ਪਿੱਛੋਂ ਪਾਵਰ ਹਾਊਸ ਖਰਾਬ ਹੋ ਜਾਵੇ ਤਾਂ ਵੀ ਬੰਦ ਹੋ ਜਾਵੇਗੀ ਉਹ ਪਰਮੇਸ਼ਰ ਇਹੋ ਜਿਹਾ ਨਹੀਂ ਕਿ ਜੋ ਕੋਈ ਪਿੱਛੋਂ ਉਹਨੂੰ ਗੈਸ ਦੇਵੇ ਤੇ ਚਾਨਣ ਆਵੇਗਾ ਨਹੀਂ ਤੇ ਨਹੀਂ ਉਹ ਤਾਂ ਸੋਇਨ ਜੋਤ ਆਨੰਦ ਘਾਨ ਸਤ ਦਾ ਵਿਧੀ ਅਨੂਪ ਵਾਸ ਦੇਵ ਦੇਵਾਲ ਪਤ ਹੈ ਆਤਮੇ ਹੋ ਰੂਪ ਇਹੋ ਜਿਹਾ ਉਹਦਾ ਸਰੂਪ ਹੈ ਸੁਤੇ ਸੁਧ ਪ੍ਰਕਾਸ਼ ਰੂਪ ਹੈ ਪਰਮੇਸ਼ਰ ਅਮਿਤੋਜ ਅਮਿਤ ਓਜ ਅਮਿਤ ਮਿਣਤੀ ਤੋਂ ਰਹਿ ਓਜ ਨਾਮ ਬਲ ਦਾ ਕਹਿਜਾ ਕਹੀਦਾ ਹੈ ਉਹਦੇ ਬਲ ਨੂੰ ਕੋਈ ਦੱਸ ਨਹੀਂ ਸਕਦਾ ਦਸਵੇਂ ਸਰੂਪ ਵਿੱਚ ਆਨੰਦਪੁਰ ਸਾਹਿਬ ਜਿਨ੍ਹਾਂ ਨੇ ਤੁਹਾਡੇ ਚ ਦਰਸ਼ਨ ਕੀਤੇ ਨੂੰ ਪਤਾ ਹੋਵੇਗਾ ਕਲਪਾ ਵਰਸ਼ਾ ਉੱਥੇ ਪਿਆ ਹੈ ਜਿਹੜਾ ਬਾਹਰੋਂ ਮੰਗਾਇਆ ਸੀ ਚੋਜੀ ਪ੍ਰੀਤਮ ਜੀ ਨੇ ਪੱਥਰ ਦੇ ਵਿੱਚ ਤੁਸਾਦ ਤੱਕ ਭੋ ਦਿੱਤਾ ਸੀ ਸੰਗੋ ਸ਼ਾਹ ਦਾ ਖਿਆਲ ਸੀ ਜੇ ਦਸਵੇਂ ਪਾਤਸ਼ਾਹ ਮੈਨੂੰ ਕਹਿੰਦੇ ਤੇ ਮੈਂ ਹੀ ਵਰਸ਼ਾ ਪੁੱਟ ਦਿੰਦਾ ਪਹਿਲਾਂ ਮਾਰਨ ਜੇ ਵਰਸ਼ਾ ਮਾਰਿਆ ਸੰਗੋ ਸ਼ਾਹ ਨੂੰ ਕਿਹਾ ਸੀ ਪੁੱਟ ਤਾਂ ਸੰਗੋ ਸ਼ਾਹ ਨੇ ਜ਼ੋਰ ਲਾਇਆ ਪੁੱਟਿਆ ਨੇ ਗਿਆ ਘੋੜੇ ਤੇ ਬੈਠਿਆ ਦਸਵੇਂ ਪਾਤਸ਼ਾਹ ਨੇ ਪੁੱਟ ਲਿਆ ਜੀਤ ਮਲ ਕਹਿਣ ਲੱਗਾ ਜੇ ਕਿਤੇ ਮਾਰੇ ਮੈਨੂੰ ਕਹਿੰਦੇ ਮੈਂ ਹੀ ਪੁੱਟ ਦਿੰਦਾ ਅੰਦਰ ਦੀ ਜਾਣਨ ਵਾਲੇ ਸਤਿਗੁਰੂ ਜੀ ਨੇ ਦੂਜੀ ਵਾਰ ਵਰਸ਼ਾ ਫਿਰ ਪੱਥਰ ਵਿੱਚ ਧਸਾ ਦਿੱਤਾ ਮਹਾਰਾਜ ਕਹਿੰਦੇ ਜੀਤ ਮਲ ਹੁਣ ਤੂੰ ਪੁੱਟ ਲੈ ਜੋ ਪੁੱਟਣ ਲੱਗਾ ਜ਼ੋਰ ਲਾਇਆ ਪਿੱਛੇ ਹੱਟ ਗਿਆ ਸ਼ਰਮਿੰਦਗੀ ਨਾਲ ਪੁੱਟਿਆ ਨਾ ਗਿਆ ਦਸਵੇਂ ਪਾਤਸ਼ਾਹ ਨੇ ਘੋੜੇ ਤੇ ਬੈਠਿਆ ਨੀ ਛੋਟੀ ਜਿਹੀ ਉਮਰ ਸੀ ਮਹਾਰਾਜ ਜੀ ਉਦੋਂ ਪੁੱਟ ਸੁੱਤਿਆ ਮਾਮਾ ਕਿਰਪਾਲ ਚੰਦ ਜੀ ਕਹਿਣਗੇ ਮਹਾਰਾਜ ਜੇ ਪ੍ਰਸੰਨ ਹੋਏ ਹੋ ਤੇ ਦੋ ਧਾਰਾਂ ਤਾਂ ਪਾਣੀ ਦੀਆਂ ਪੱਥਰ ਵਿੱਚੋਂ ਨਿਕਲ ਆਈਆਂ ਤੇ ਤੀਜਾ ਵਰਸ਼ਾ ਮਾਰ ਕੇ ਸਿੱਖਾਂ ਵਾਸਤੇ ਤਰਵਾਹਣੀ ਇੱਥੇ ਬਣਾ ਦਿਓ ਕਿੱਥੇ ਪ੍ਰਯਾਗਰਾਜ ਚ ਜਾਂਦੇ ਫਿਰਨਗੇ ਉਹ ਬੇਨਤੀ ਮੰਨ ਕੇ ਮਹਾਰਾਜ ਨੇ ਉੱਥੇ ਖਾਲਸਾ ਜੀ ਇਹ ਗੁਰੂ ਕੇ ਲਾਹੌਰ ਹੈ ਜਾ ਕੇ ਵੇਖ ਲਿਓ ਦੋ ਗਿੱਠਾਂ ਵਰਸ਼ਾ ਮਾਰ ਕੇ ਪਾਣੀ ਕੱਢ ਦਿੱਤਾ ਤਿੰਨ ਧਾਰਾਂ ਪਾਣੀ ਦੀਆਂ ਪੈਂਦੀਆਂ ਨਾ ਉੱਥੇ ਕੋਈ ਮੋਟਰ ਲੱਗੀ ਹੈ ਨਾ ਬੰਬੀ ਨਾ ਪੱਖਾ ਨਾ ਕੋਈ ਇੰਜਣ ਕੁਝ ਨਹੀਂ ਉਸੇ ਤਰ੍ਹਾਂ ਪਾਣੀ ਦੇ ਉੱਤੋਂ ਲੈ ਕੇ ਨਿਕਲ ਰਿਹਾ ਹੈ ਐਸੇ ਉਹ ਜੋ ਬਲ ਵਾਲਾ ਕਹਿਜਾ ਕਹੀਦਾ
ਕੋਟ ਇੰਦਰ ਇੰਦਰਾਣ
ਕਰੋੜਾ ਇੰਦਰ ਤੇ ਇੰਦਰਾਣੀਆਂ ਉਹਦੇ ਘਰ ਵਾਲੀਆਂ
ਸਾਹੇ ਸਾਹਣ ਗਣਜੈ
ਬਰਵੇ ਵਰਗੇ ਸਾਹਣ ਛਾਣੀਆਂ ਉਹਦੇ ਘਰ ਵਾਲੀਆਂ ਜੋ ਹਨ ਗਣਜੈ ਵਿਚਾਰੀ ਦੀਆਂ ਹਨ
ਤੇ ਪਵਨ ਮਹੀਪ ਸੁਰ ਨਰ ਅਸੁਰ
ਇਹ ਤਿੰਨੇ ਪਵਨ ਮਾਤ ਲੋਕ ਪਤਾਲ ਲੋਕ ਆਕਾਸ ਲੋਕ ਇਹਨਾਂ ਦਾ ਵੀ ਉਹ ਮਹੀਪ ਮਹੀਪ ਰਾਜਾ ਹੈ ਮਹੀ ਧਰਤੀ ਦਾ ਪਤੀ ਹੈ ਮਾਲਕ ਤੇ ਸੁਰ ਦੇਵ ਤੇ ਨਰ ਮਨੁੱਖ ਆਦਿਕ ਸੁਰ ਦੈਂਤ
ਨੇਤ ਨੇਤ ਬਨ ਤ੍ਰਿਣ ਕਹਿਤ
ਇਹਨਾਂ ਸਾਰਿਆਂ ਵਿੱਚ ਹੈ ਤੇ ਨੇਤ ਨੇਤ ਨਿਤ ਹੈ ਨਵੀਨ ਹੈ ਨਵੀਨ ਹੈ ਇਹ ਸਾਰੇ ਕਹਿੰਦੇ ਹਨ ਤੇ ਬਣਾਂ ਵਿੱਚ ਵੀ ਤ੍ਰਿਣ ਕੱਖਾਂ ਵਿੱਚ ਵੀ ਕਹਿਤ ਕਹੀਦਾ ਹੈ ਬਣ ਕੌਣ ਹੈ ਸਰੀਰ ਤ੍ਰਿਣ ਕੌਣ ਹੈ ਕੱਖਾਂ ਦੀ ਤਰ੍ਹਾਂ ਇੰਦਰੀਏ ਇਹਨਾਂ ਸਾਰਿਆਂ ਵਿੱਚ ਆਪ ਹੈ ਪਰਮੇਸ਼ਰ
ਤੋਏ ਸਰਬ ਨਾਮ ਕਥਾ ਕਵਨ
ਇਹ ਪਰਮੇਸ਼ਰ ਤੇਰੇ ਸਾਰੇ ਨਾਮਾਂ ਨੂੰ ਕੌਣ ਕਥਨ ਕਰਕੇ ਦੱਸੇ ਕਿਰਤਮ ਨਾਮ ਕਥੇ ਤੇਰੇ ਜੇ ਬਾ ਸਤ ਨਾਮ ਤੇਰਾ ਪਰਾ ਪੂਰਬਲਾ
ਕਰਮ ਨਾਮ ਵਰਨਤ ਸਮਤ
ਇਹ ਬੇਨਤੀ ਕਰੀਏ ਪਰਮੇਸ਼ਰ ਸਾਨੂੰ ਫਿਰ ਪ੍ਰਾਪਤ ਕਿਵੇਂ ਹੋਵੇ ਮਹਾਰਾਜ ਕਹਿੰਦੇ ਕਰਮ ਨਾਮ ਵਰਨਤ ਸਮਤ ਜਿਨ੍ਹਾਂ ਤੇ ਕਰਮ ਬਖਸ਼ਿਸ਼ ਹੁੰਦੀ ਹੈ ਉਹ ਨਾਮ ਦਾ ਵਰਣਨ ਕਰਦੇ ਹਨ ਕਿਸ ਵਾਸਤੇ ਕਹਿੰਦੇ ਸਮਤ ਸ੍ਰੇਸ਼ਟ ਮਤੀ ਬੁੱਧੀ ਦੀ ਪ੍ਰਾਪਤੀ ਵਾਸਤੇ ਜਿਨ੍ਹਾਂ ਤੇ ਤੇਰੀ ਕਿਰਪਾ ਹੁੰਦੀ ਹੈ ਉਹ ਨਾਮ ਦਾ ਜਾਪ ਕਰਦੇ ਹਨ ਸ੍ਰੇਸ਼ਟ ਬੁੱਧ ਦੀ ਪ੍ਰਾਪਤੀ ਵਾਸਤੇ ਫੇਰ ਪੜੋ ਇਹ ਪੰਕਤੀ
ਤਵਾ ਸਰਬ ਨਾਮ ਕਥਾ ਕਵਨ
ਕਿਹੜਾ ਸੱਚੇ ਪਾਤਸ਼ਾਹ ਜਿਹੜਾ ਤੇਰੇ ਸਾਰੇ ਨਾਮਾਂ ਦਾ ਕਥਨ ਕਰੇ
ਕਰਮ ਨਾਮ ਵਰਨਤ ਸੁਮਤ
ਜਿਨ੍ਹਾਂ ਤੇ ਜਿਹੜੇ ਤੇਰਾ ਨਾਮ ਜਪਦੇ ਹਨ ਵਰਨਤ ਵਰਣਨ ਕਰਦੇ ਹੈ ਉਹਨਾਂ ਤੇ ਤੇਰੀ ਬਖਸ਼ਿਸ਼ ਹੁੰਦੀ ਹੈ ਕੋਈ ਸ੍ਰੇਸ਼ਟ ਮਤ ਵਾਲੇ ਹਨ, ਇਹਨਾਂ ਕੰਤਰ ਸਮਝ ਲੈਣਾ। ਪਹਿਲਾਂ ਸ੍ਰੇਸ਼ਟ ਮਤ ਵੀ ਪ੍ਰਾਪਤੀ ਵਾਸਤੇ ਜਪਦੇ ਹੈ, ਤੇ ਜਿਹੜੇ ਨਾਮ ਨੂੰ ਉਚਾਰਦੇ ਉਹੀ ਸ੍ਰੇਸ਼ਟ ਮਤ ਵਾਲੇ ਕਹੀਦੇ ਹਨ।
ਭੁਜੰਗ ਪ੍ਰਿਆਤ ਛੰਦ,
ਭੁਜੰਗ ਨਾਮ ਹੈ ਸੱਪ ਦਾ, ਪ੍ਰਿਆਤ ਨਾਮ ਹੈ ਚੱਲਣ ਦਾ, ਛੰਦ ਨਾਮ ਹੈ ਛੰਦ ਦਾ ਤੇ ਜਸ ਦਾ ਵੀ ਹੁੰਦਾ ਹੈ। ਸੱਪ ਦੀ ਚਾਲ ਚੱਲਣ ਵਾਲਾ ਜਿਹੜਾ ਹੋਵੇ ਉਹਨੂੰ ਭੁਜੰਗ ਪ੍ਰਿਆਤ ਛੰਦ ਕਹੀਦਾ। ਨਮਸਤ ਤੋਇੰ ਨਮਸਤ ਨਮਸਕਾਰ ਹੈ ਤੇਰੇ ਤਾਈ ਹੇ ਅਕਾਲੇ। ਕਾਲ ਤੋਂ ਰਹਿਤ, ਆ ਨਾਮ ਹੈ ਰਹਿਤ ਦਾ ਤੇ ਕਾਲ ਨਾਮ ਅਕਾਲ ਦਾ। ਕਾਲ ਤੋਂ ਰਹਿਤ ਪਰਮੇਸ਼ਰ ਤੈਨੂੰ ਨਮਸਕਾਰ ਹੈ ਤੇ ਕਾਲ ਨਾਮ ਹੈ ਅਗਿਆਨ ਦਾ। ਅਗਿਆਨ ਤੋਂ ਰਹਿਤ ਪਰਮੇਸ਼ਰ ਤੈਨੂੰ ਨਮਸਕਾਰ ਹੈ। ਕਾਲ ਨਾਮ ਹੈ ਕਲਪਨਾ ਦਾ, ਕਲਪਨਾ ਤੋਂ ਰਹਿਤ ਪਰਮੇਸ਼ਰ ਤੈਨੂੰ ਨਮਸਕਾਰ ਹੈ ਤੇ ਕਾਲ ਨਾਮ ਹੈ ਕਲਾ ਦਾ, ਕਲਾ ਨਾਮ ਹੈ ਲੜਾਈ ਦਾ। ਹੇ ਲੜਾਈ ਤੋਂ ਰਹਿਤ, ਝਗੜੇ ਤੋਂ ਰਹਿਤ ਪਰਮੇਸ਼ਰ ਤੈਨੂੰ ਨਮਸਕਾਰ ਹੈ ਤੇ ਕਾਲ ਨਾਮ ਹੈ, ਕਾਲੇ ਨਾਮ ਹੈ ਕਲੰਕ ਦਾ, ਕਲੰਕਾ ਤੋਂ ਆ ਨਾਮ ਹੈ ਰਹਿਤ ਦਾ। ਹੇ ਕਲੰਕਾ ਤੋਂ ਰਹਿਤ ਤੇਰੇ ਤਾਈ ਪਰਮੇਸ਼ਰ ਵਾਹਿਗੁਰੂ ਨਮਸਕਾਰ ਹੈ।
ਨਮਸਤੋਂ ਕਿਰਪਾਲੇ,
ਨਮਸਤੋਂ ਤੇਰੇ ਤਾਈ ਨਮਸਕਾਰ ਹੈ ਕਿਰਪਾਲੇ। ਹੇ ਕਿਰਪਾਲੂ ਤੇ ਕਿਰਪਾ ਆਲੇ, ਕਿਰਪਾ ਦੇ ਆਲੇ ਨਾਮ ਹੈ ਘਰ ਦਾ। ਹੇ ਕਿਰਪਾ ਦੇ ਘਰ ਤੇਰੇ ਤਾਈ ਨਮਸਕਾਰ ਹੈ ਤੇ ਕਿਰ ਨਾਮ ਹੈ ਕਰਨ ਦਾ, ਕਰਨ ਵਾਲਾ ਪਹਿਲਾ ਕੌਣ ਹੈ ਸ੍ਰਿਸ਼ਟੀ ਨੂੰ ਬਰਮ। ਪਾ ਨਾਮ ਹੈ ਪਾਲਣਾ ਦਾ, ਪਾਲਣਾ ਦੀ ਗਲਤੀ ਕਿਹਦੀ ਹੈ ਵਿਸ਼ਨੂੰ ਦੀ। ਲੇ ਨਾਮ ਹੈ ਲੈਤਾ ਦਾ, ਲੈਤਾ ਕਰਨ ਵਾਲਾ ਕੌਣ ਹੈ ਸ਼ਿਵ ਜੀ। ਇਹਨਾਂ ਤਿੰਨਾਂ ਨੂੰ ਪੈਦਾ ਕਰਨ ਵਾਲੇ ਪਰਮੇਸ਼ਰ ਤੈਨੂੰ ਨਮਸਕਾਰ ਹੈ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਬਰਮ, ਇੱਕ ਭੰਡਾਰੀ ਵਿਸ਼ਨੂੰ, ਇੱਕ ਲਾਏ ਦੀ ਬਾਣ ਜਿਹਨੂੰ ਲੈਤਾ ਕਰਨ ਦੀ ਬਾਣ ਆਤ ਪਈ ਮਾਰਦੀ ਉਹ ਸ਼ਿਵ ਜੀ ਹੈ। ਇਹ ਤਿੰਨੇ ਤੂੰ ਪੈਦਾ ਕੀਤੇ, ਤੈਨੂੰ ਨਮਸਕਾਰ ਹੈ।
ਨਮਸਤੰ ਅਰੂਪੇ,
ਨਮਸਕਾਰ ਹੈ ਅਰੂਪੇ ਰੂਪਾ ਆਕਾਰਾ ਤੋਂ ਰਹਿਤ ਪਰਮੇਸ਼ਰ।
ਨਮਸਤੰ
ਅਰੂਪੇ, ਔਰ ਦੁਸ਼ਮਣ ਵੀ ਤੇਰੀ ਉਪਮਾ ਕਰਦੇ ਹਨ, ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਜੀ।